ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਪਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਜਿਸਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਕਰਿਓ ਨਿਹਾਲ ਦਿਖਾਨ ਕੇ ਘਰ ਬਸ ਦਰਸ਼ਨ ਦੀਨ ਪੁਨ ਇੱਛਾ ਔਰ ਠਾਨਕਾ ਚਲ ਵੈਚਾਰੇ ਕੀਨ ਕਰਿਓ ਨਿਹਾਲ ਦਿਖਾਨਕ ਘਰ ਬਸ ਦਰਸ਼ਨ ਦੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡੇ ਭਾਗ ਹਨ ਗੁਰੂ ਕੀ ਪਾਵਨ ਪਵਿੱਤਰ ਗੋਦ ਵਿੱਚ ਬੈਠ ਕੇ ਅੰਮ੍ਰਿਤ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਗੁਰਮੁਖ ਪਿਆਰਿਆਂ ਦੀ ਰਸ ਭਿੰਨੀ ਰਸਨਾ ਤੋਂ ਸਰਵਣ ਕਰ ਰਹੇ ਸੀ ਸਾਧ ਸੰਗਤ ਜੀ ਜੋ ਲੜੀਵਾਰ ਗੁਰ ਇਤਿਹਾਸ ਦੀ ਕਥਾ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਜੀਵਨ ਦੀ ਚੱਲ ਰਹੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਲੋਕਾਈ ਦਾ ਭਲਾ ਕਰਨ ਵਾਸਤੇ ਤੀਰਥਾਂ ਉੱਪਰ ਜਾ ਰਹੇ ਨੇ ਤੀਰਥਾਂ ਨੂੰ ਭਾਗ ਲਗਾ ਰਹੇ ਨੇ ਆਪਣੇ ਚਰਨਾਂ ਦੀ ਛੋਹ ਦੇ ਕੇ ਉਹਨਾਂ ਦੇ ਪਾਪ ਨਿਵਰਤ ਕਰਦੇ ਹਨ ਸਤਿਗੁਰੂ ਮਹਾਰਾਜ ਕੈਂਥਲ ਜਿਹੜਾ ਹੈ ਇੱਥੇ ਪਹੁੰਚੇ ਹਨ ਸਾਧ ਸੰਗਤ ਜੀ ਜੋ ਹੁਣ ਹਰਿਆਣੇ 'ਚ ਪੈਂਦਾ ਹੈ ਇਸ ਜਗ੍ਹਾ 'ਤੇ ਮਹਾਰਾਜ ਇੱਕ ਸਿੱਖ ਦੇ ਘਰ ਰਹੇ ਹੈ ਤਰਖਾਣ ਜਾਤੀ ਦਾ ਸੀ ਬੜੀ ਸੇਵਾ ਰੱਜ ਕੇ ਕੀਤੀ ਮਹਾਰਾਜ ਦੇ ਚਰਨਾਂ ਦੀ ਲਾਗੋਂ ਹੋਰ ਜਿਹੜੇ ਸਨ ਦੋ ਸਿੱਖ ਹੋਰ ਵੀ ਉਹਨਾਂ ਵੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹੁਣ ਸੱਚੇ ਪਾਤਸ਼ਾਹ ਉਹਨਾਂ ਨੂੰ ਨਿਹਾਲ ਕਰਕੇ ਜਿਸ ਤਰ੍ਹਾਂ ਅੱਗੇ ਚੱਲ ਰਹੇ ਹੈ ਆਓ ਜਿਤਨਾ ਕੁ ਸਮਾਂ ਪ੍ਰਾਪਤ ਹੋਇਆ ਹੈ ਸਤਿਗੁਰਾਂ ਦੀ ਕਿਰਪਾ ਦੇ ਪਾਤਰ ਬਣ ਜਾਈਏ ਬੜੇ ਪਿਆਰ ਅਤੇ ਸਤਿਕਾਰ ਸਹਿਤ ਮਨ ਬਿਰਤੀਆਂ ਟਿਕਾਓ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ
ਕਰਿਓ ਨਿਹਾਲ ਤਖਾਨਕ ਘਰ ਬਸ ਦਰਸ਼ਨ ਦੀਨ
ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਕੈਂਥਲ ਵਿਖੇ ਅਤੇ ਸਾਧ ਸੰਗਤ ਜੀ ਉਹ ਜਿਹੜਾ ਸਿੱਖ ਹੈ ਨਾ ਤਰਖਾਣ ਉਹਦੇ ਘਰ ਵਸ ਕੇ ਦਰਸ਼ਨ ਦਿੱਤੇ ਅਤੇ ਸੇਵਾ ਉਹਨੇ ਬੜੀ ਕੀਤੀ ਮਹਾਰਾਜ ਨੇ ਨਿਹਾਲ ਕੀਤਾ ਹੈ
ਹੁਣ ਇੱਛਾ ਔਰ ਠਾਨਕਾ ਚਲ ਵੈਚਾਰੇ ਕੀਨ
ਫਿਰ ਮਹਾਰਾਜ ਨੇ ਇੱਛਾ ਧਾਰਨ ਕੀਤੀ ਵੀ ਹੁਣ ਅੱਗੇ ਚੱਲੀਏ ਹੋਰ ਵੀ ਜੀਵਾਂ ਦਾ ਭਲਾ ਕਰਨਾ ਹੈ ਤਿਆਰੀ ਕੀਤੀ
ਸ੍ਰੀ ਗੁਜਰੇ ਡੋਰੇ ਅਸਵਾਰੇ।
ਮਾਤ ਗੁਜਰ ਕੌਰ ਜੀ ਤੇ ਸੁੰਦਰ ਡੋਲੇ ਉੱਤੇ ਸਵਾਰ ਹੋਏ ਨੇ,
ਜਿਸ ਸਾਧਨ ਮਖਮਲ ਜਰਕਾਰੇ।
ਸਤ ਸੰਗਤ ਜੀ, ਜਿਸ ਨੂੰ ਮਖਮਲੀ ਤੇ ਸੁੰਦਰ ਬਸਤਰ ਲੱਗੇ ਹੋਏ ਨੇ, ਜਿੱਥੇ ਮਾਤਾ ਜੀ ਸਵਾਰ ਹੋਏ ਡੋਲੇ ਦੇ ਵਿੱਚ,
ਇੱਕ ਸੁੰਦਰ ਸਨੰਦਨ ਸੰਗ ਭਲੇ।
ਇੱਕ ਇਸੇ ਪ੍ਰਕਾਰ ਦੇ ਨਾਲ ਜਿਹਦੇ ਤੇ ਮਾਤਾ ਨਾਨਕੀ ਜੀ ਸਵਾਰੀ ਕਰਦੇ ਸਨ, ਤੇ ਸਤ ਸੰਗਤ ਜੀ ਸੋਹਣਾ ਰੱਥ ਜਿਹੜਾ ਹੈ,
ਮਾਤ ਨਾਨਕੀ ਜਿਸ ਚੜ ਚੱਲੇ।
ਮਾਤਾ ਨਾਨਕੀ ਜੀ ਸਤਿਕਾਰਯੋਗ ਗੁਰੂ ਕੇ ਮਾਤਾ ਜੀ ਹਨ ਸਤ ਸੰਗਤ, ਤੇ ਉਸ ਰੱਥ ਉੱਤੇ ਚੜ ਕੇ ਚੱਲੇ ਨੇ।
ਫਿਰ ਕਬ ਬੁਲੰਦ ਬਲੀ ਤਨ ਪੀਨ,
ਰੱਥ ਨੂੰ ਖਿੱਚਣ ਵਾਲੇ ਤੇ ਜਿਹੜੇ ਸਤ ਸੰਗਤ ਜੀ ਬੈਲ ਨੇ ਤੇ ਬਹੁਤ ਹੀ ਬਲੀ ਹਨ।
ਜਨਕੀ ਕੁਗਦ ਤੁੰਗ ਦੁੱਤ ਕੀਨ,
ਸੋ ਜਿਨ੍ਹਾਂ ਦੀਆਂ ਪਿੱਠਾਂ ਜਿਹੜੀਆਂ ਨੇ ਉੱਚੀਆਂ ਨੇ, ਬੜੇ ਬਲੀ ਇਹ ਬਲਦ ਹਨ।
ਤਨ ਪਰ ਵਸਤਰ ਲਾਲ ਹੀ ਡਾਲੇ,
ਇਹਨਾਂ ਦੇ ਉੱਤੇ ਤੇ ਸਤ ਸੰਗਤ ਜੀ ਲਾਲ ਰੰਗ ਦੇ ਵਸਤਰ ਜਿਹੜੇ ਪਾਏ ਹੋਏ ਨੇ ਬੈਲਾਂ ਦੇ ਉੱਤੇ।
ਚਲਨ ਵੇਗ ਬਹੁ ਸਿੰਘ ਵਸਾਲੇ,
ਲੰਬੇ ਲੰਬੇ ਇਹਨਾਂ ਦੇ ਸਿੰਘ ਨੇ, ਤੇ ਜਦੋਂ ਚੱਲਦੇ ਬੜੀ ਤੇਜ਼ੀ ਨਾਲ ਚੱਲਦੇ, ਕਿਉਂਕਿ ਬੜੀ ਬਹੁਤ ਬਲੀ ਹਨ ਇਹ ਜਿਹੜੇ ਬੈਲ ਹਨ।
ਰੰਦਵ ਭੂਖਨ ਕੋ ਪਹਿਰਾਏ,
ਤੇ ਬਹੁਤ ਇਹਨਾਂ ਨੂੰ ਗਹਿਣਿਆਂ ਦੇ ਨਾਲ ਵੀ ਸਜਾਇਆ ਹੋਇਆ ਹੈ, ਜਿਸ ਤਰ੍ਹਾਂ ਸਤ ਸੰਗਤ ਜੀ ਘੁੰਗਰੂ ਆਦਿਕ ਜਿਹੜੇ ਲਾਉਂਦੇ, ਟੱਲੀਆਂ ਵੀ ਲਾ ਲੈਂਦੇ ਸੀਗੇ, ਬੈਲਾਂ ਨੂੰ ਸੋਹਣਾ ਸ਼ਿੰਗਾਰ ਲੈਂਦੇ ਸਨ।
ਚਲਤ ਬੜ ਸ਼ਬਦ ਉਠਾਏ,
ਇਹ ਜਦੋਂ ਬੈਲ ਚੱਲਦੇ ਨੇ ਤੇ ਸਤ ਸੰਗਤ ਜੀ ਉਹਨਾਂ ਦੇ ਪੈਰਾਂ ਵਿੱਚ ਪਾਏ ਹੋਏ ਜਿਹੜੇ ਝਾਂਜਰ ਇਤਿਆਦਿਕ ਹਨ, ਜਿਹੜੇ ਸ਼ਿੰਗਾਰ ਵਾਲੇ, ਤੇ ਉਹ ਛਨ ਛਨ ਕਰਦੀਆਂ ਤੇ ਆਵਾਜ਼ ਆਉਂਦੀ, ਸ਼ਬਦ ਆਉਂਦਾ ਹੈ।
ਅਗਰ ਚੱਲੇ ਰਥ ਪੰਧ ਮਜ਼ਾਰ,
ਇਸ ਤਰੀਕੇ ਦੇ ਨਾਲ ਤੇ ਮਹਾਰਾਜ ਦੇ ਹੁਕਮ ਨਾਲ, ਤੇ ਇਹ ਸਾਰਾ ਮਹਾਰਾਜ ਦਾ ਜਿਹੜਾ ਡੇਰਾ ਸੀ ਇੱਥੋਂ ਕੂਚ ਕੀਤਾ ਹੈ, ਮਾਤਾ ਜੀ ਰੱਥ 'ਤੇ ਨੇ, ਅਤੇ ਇਸੇ ਤਰ੍ਹਾਂ ਗੁਰੂ ਕੇ ਮਹਿਲ ਮਾਤ ਗੁਜਰ ਕੌਰ ਜੀ ਡੋਲੇ ਉੱਪਰ ਹਨ। ਕੁਹਾਰ ਜਿਹੜੇ ਨੇ ਸਾਧ ਸੰਗਤ, ਡੋਲਾ ਚੱਕਣ ਵਾਲਿਆਂ ਨੂੰ ਕੁਹਾਰ ਕਹਿੰਦੇ ਨੇ, ਅਤੇ ਉਹਨਾਂ ਨੇ ਡੋਲਾ ਜਿਹੜਾ ਸੀ ਉਠਾ ਲਿਆ। ਜਦੋਂ ਮਾਤ ਜੀ ਅੰਦਰ ਬੈਠੇ ਨੇ, ਮਾਤਾ ਗੁਜਰ ਕੌਰ ਜੀ
ਬਹਰ ਬਹੀਰ ਸੰਗ ਜੇ ਦਾਸ,
ਫਿਰ ਸਾਧ ਸੰਗਤ ਜਿਹੜੇ ਬਹੀਰ ਨੇ ਅਤੇ ਬਾਕੀ ਦੇ ਨਾਲ ਦੇ ਸੇਵਾਦਾਰ, ਉਹ ਵੀ ਜਿਹੜੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ, ਆਪੋ ਆਪਣੀਆਂ ਸਵਾਰੀਆਂ 'ਤੇ ਕੋਈ ਗੱਡਿਆਂ 'ਤੇ ਚੜ੍ਹ ਗਿਆ, ਅਤੇ ਕੋਈ ਘੋੜਿਆਂ ਦੀ ਸਵਾਰੀ ਕਰਨ ਲੱਗਾ ਹੈ।
ਉਹ ਚਾਕਰ ਕੋ ਪ੍ਰੇਮ ਪ੍ਰਕਾਸ਼,
ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਤੇ ਕੁਝ ਚਾਕਰ ਵੀ ਹਨ ਜਿਹੜੇ ਸਾਧ ਸੰਗਤ ਜੀ ਮਹਾਰਾਜ ਦੇ ਕੋਲੇ ਰਹਿੰਦੇ, ਤਨਖਾਹਾਂ ਪਾਉਂਦੇ ਹਨ, ਤਨਖਾਹੀਏ ਨੌਕਰ ਨੇ, ਤੇ ਕੁਝ ਪ੍ਰੇਮੀ ਨੇ, ਤੇ ਜਿਹੜੇ ਭਾਈ ਮਤੀ ਦਾਸ ਵਰਗੇ ਤੇ ਸਤੀ ਦਾਸ ਦਿਆਲਾ ਜੀ ਵਰਗੇ ਗੁਰਮੁਖ ਜਿਹੜੇ ਹੈ, ਇਸੇ ਤਰ੍ਹਾਂ ਬਾਬਾ ਗੁਰਦਿੱਤਾ ਜੀ, ਬਾਬਾ ਬੁੱਢਾ ਜੀ ਦੀ ਅੰਸ਼ ਵੰਸ਼ ਵਿੱਚੋਂ ਹਨ, ਐਸੇ ਮਹਾਂਪੁਰਖ ਜਿਹੜੇ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਤੇ ਉਸ ਮੌਕੇ ਚੱਲੇ ਹਨ।
ਚੱਲੇ ਜਾਹੇ ਗੁਰ ਕੀਰਤ ਕਰਦੇ,
ਸਤਿਗੁਰਾਂ ਦੀ ਕੀਰਤੀ ਕਰਦੇ ਨੇ, ਸੋਭਾ ਕਰਦੇ ਨੇ, ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ, ਇਸ ਤਰ੍ਹਾਂ ਕਹਿੰਦੇ ਹੋਏ ਤੁਰੇ ਜਾਂਦੇ ਹਨ।
ਦੇਸ਼ ਵਿਦੇਸ਼ ਵਿਸ਼ੇਸ਼ ਨਿਹਾਰਤੇ,
ਸਾਧ ਸੰਗਤ ਜੀ ਵਿਸ਼ੇਸ਼ ਤੌਰ ਤੇ ਦੇਸ਼ਾਂ ਵਿਦੇਸ਼ਾਂ ਦੀ ਸ਼ੈਲ ਹੋ ਰਹੀ ਹੈ, ਤੇ ਅਲੱਗ ਅਲੱਗ ਜਗ੍ਹਾ ਤੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਜਾਂਦੇ ਨੇ, ਅਤੇ ਜਿਹੜੇ ਸਿੱਖ ਵੀ ਨਾਲ ਨਵੇਂ ਨਵੇਂ ਜਗ੍ਹਾਵਾਂ ਵੇਖਦੇ ਹਨ।
ਸ੍ਰੀ ਗੁਰੂ ਤੇਗ ਬਹਾਦਰ ਤਰੇ
ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਹੇਠਾਂ
ਬਲੀ ਤੁਰੰਗ ਵਿੱਚ ਗੁਣ ਖਰੇ,
ਬਹੁਤ ਹੀ ਬਲੀ ਘੋੜਾ ਹੈ, ਅਤੇ ਕਹਿੰਦੇ ਜਿਹਦੇ 'ਚ ਬਹੁਤ ਸਾਰੇ ਗੁਣ ਹਨ, ਬੜੀਆਂ ਖੂਬੀਆਂ ਨੇ ਉਸ ਘੋੜੇ ਦੇ ਜਿਹਦੇ 'ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਸਵਾਰ ਹਨ।
ਚੰਦਰਕ ਚੰਦ ਮਨਿੰਦ ਬੁਲੰਦ,
ਚੰਦਰਮੇ ਦੇ ਜਿੱਦਾਂ ਸਾਧ ਸੰਗਤ ਜੀ ਚਾਨਣੀ ਹੁੰਦੀ ਨਾ ਚਿੱਟੇ ਰੰਗ ਦੀ, ਦੁੱਧ ਵਰਗੀ, ਤੇ ਇਸ ਤਰ੍ਹਾਂ ਦਾ ਉਹਦਾ ਜਿਹੜਾ ਰੰਗ ਹੈ, ਸੋਹਣਾ ਚਿੱਟਾ ਘੋੜਾ ਹੈ।
ਸੇਤ ਵਰਨ ਸੁੰਦਰ ਦੁੱਤਵੰਦ,
ਦੁੱਤ ਕਹਿੰਦੇ ਨੇ ਸੋਭਾ ਨੂੰ, ਤੇ ਬੜੀ ਸੋਭਾ ਹੈ ਉਹਦੀ ਘੋੜੇ ਦੀ, ਬੜਾ ਪਿਆਰਾ ਲੱਗਦਾ ਜਦੋਂ ਦੇਖੀਦਾ ਹੈ, ਚਿੱਟਾ ਰੰਗ ਹੈ ਉਹਦਾ ਬਹੁਤ ਸੁੰਦਰ। ਤੇ ਸਾਧ ਸੰਗਤ ਐਡਾ ਸਿਆਣਾ ਘੋੜਾ ਹੈ ਕਿ ਮਹਾਰਾਜ ਦੀ ਮਰਜ਼ੀ ਤੋਂ ਬਿਨਾਂ ਨਹੀਂ ਉਹ ਚੱਲਦਾ, ਗੁਰੂ ਦੀ ਮਰਜ਼ੀ ਅਨੁਸਾਰ ਚੱਲਦਾ ਨੇ। ਤੇ ਕਈ ਘੋੜੇ ਹੁੰਦੇ ਨੇ ਬੜੇ ਚੰਚਲ ਹੋ ਜਾਂਦੇ ਨੇ, ਛਾਲ ਮਾਰਦੇ ਨੇ ਕਈ ਵਾਰੀ, ਤੇ ਸਵਾਰ ਨੂੰ ਹੇਠਾਂ ਸੁੱਟ ਦਿੰਦੇ ਹੈ, ਲੇਕਿਨ ਗੁਰੂ ਸਾਹਿਬ ਦਾ ਘੋੜਾ ਵੀ ਕੋਈ ਮਾਮੂਲੀ ਘੋੜਾ ਨਹੀਂ, ਜਿਹਨੂੰ ਗੁਰੂ ਦੇ ਸੇਵਾ ਦਾ ਇਹ ਅਵਸਰ ਪ੍ਰਾਪਤ ਹੋਇਆ ਉਹ ਘੋੜਾ ਕੋਈ ਮਾਮੂਲੀ ਨਹੀਂ ਹੈ, ਇਹ ਕੋਈ ਬਹੁਤ ਹੀ ਪਿਛਲੇ ਕੋਈ ਭਾਗਾਂ ਵਾਲਾ ਘੋੜਾ ਹੋਵੇਗਾ ਜਿਹਨੂੰ ਗੁਰੂ ਸਾਹਿਬ ਦੀ ਇਹ ਸੇਵਾ ਪ੍ਰਾਪਤ ਹੋਈ ਹੈ। ਅਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਇਸ ਵਾਸਤੇ ਮਹਾਰਾਜ ਦੇ ਹੁਕਮ ਵਿੱਚ ਹੀ ਅਤੇ ਬਹੁਤ ਹੀ ਸਰਲਤਾ ਦੇ ਨਾਲ ਸਤਿਗੁਰਾਂ ਦੇ ਹੁਕਮ ਵਿੱਚ ਚੱਲਦਾ ਹੈ। ਕਹਿੰਦੇ ਨੇ ਬਹੁਤ ਸੁੰਦਰ ਉਹਦੀ ਚਾਲ ਹੈ ਤੇ ਬਹੁਤ ਅਮੋਲਕ ਇਹ ਘੋੜਾ ਹੈ। ਤੇ ਸਾਧ ਸੰਗਤ ਜੀ ਧੌਣ ਜਿਹੜੀ ਹੈ ਨਾ ਪਿੱਛੇ ਨੂੰ ਇਹ ਏਦਾਂ ਚੱਕ ਕੇ ਰੱਖਦਾ ਜਿੱਦਾਂ ਮੋਰ ਹੁੰਦਾ ਨਾ, ਮੋਰ ਉੱਤੇ ਨੂੰ ਰੱਖਦਾ ਧੌਣ ਇਸ ਤਰ੍ਹਾਂ ਚੱਕ ਕੇ ਰੱਖਦਾ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਘੋੜਾ ਹੈ ਤੇ ਬਹੁਤ ਰਿਸ਼ਟ ਪੁਸ਼ਟ ਮੋਟਾ ਹੈ, ਭਾਵ ਤਗੜਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਹੌਲੀ ਹੌਲੀ ਇਸ ਘੋੜੇ ਨੂੰ ਰਸਤੇ ਉੱਪਰ ਤੋਰ ਦਿੱਤਾ ਹੈ। ਤੇ ਜਦੋਂ ਸਾਧ ਸੰਗਤ ਜੀ ਇਹ ਆਪਣੇ ਪੈਰ ਨੂੰ ਚੱਕ ਚੱਕ ਕੇ ਦੌੜਦਾ ਹੈ ਤੇ ਪੈਰਾਂ ਵਿੱਚ ਕੁੰਡਲ ਪੈਂਦੇ ਹਨ, ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੈਂਥਲ ਤੋਂ ਜਿਹੜਾ ਸੀ ਅੱਗੇ ਚੱਲੇ ਹਨ। ਆਪਣੇ ਜਿਤਨੇ ਵੀ ਸੇਵਾਦਾਰ ਸੇਵਕ ਨਾਲ ਲਏ ਸਾਰੇ ਹੀ
ਪੰਜ ਦਸ ਮੰਜ਼ਿਲ ਗਏ,
ਪੰਜ ਤੇ ਦਸ ਇਹ ਸਾਧ ਸੰਗਤ ਜੀ 15 ਹੋ ਗਏ ਤੇ 15 ਕੋਸ ਦੂਰ ਮਹਾਰਾਜ ਗਏ ਹਨ। 15 ਕੋਸ ਦੂਰ ਜਾ ਕੇ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਉਤਰਨ ਦੀ ਇੱਛਾ ਕੀਤੀ, ਉਤਾਰਾ ਕਰਨ ਦੀ ਇੱਛਾ ਕੀਤੀ ਹੈ। ਪਿੰਡ ਸੀਗਾ ਇੱਕ, ਉਹਦਾ ਨਾਂ ਸੀ ਬਾਰਨਾ, ਬਾਰਨਾ ਨਾਮਕ ਪਿੰਡ ਵੇਖਿਆ। ਉਸ ਬਾਰਨੇ ਪਿੰਡ ਦੇ ਕੋਲੇ ਜਾ ਕੇ ਮਹਾਰਾਜ ਨੇ ਆਪਦਾ ਘੋੜਾ ਰੋਕ ਲਿਆ। ਸਾਧ ਸੰਗਤ ਜੀ ਉਸ ਵੇਲੇ ਕੋਈ ਮਨੁੱਖ ਸੀ ਉਹ ਜਿਹੜਾ ਸਤਿਗੁਰਾਂ ਦੇ ਕੋਲ ਆਇਆ ਵੇਖ ਕੇ,
ਦਰਸ਼ਨ ਦੇਖਤ ਸੀਸਨ ਵਾਯੋ,
ਐਸਾ ਤੇਜ ਪ੍ਰਤਾਪ ਵਾਲਾ ਸੁੰਦਰ ਚਿਹਰਾ ਵੇਖ ਕੇ ਨਾ ਮਹਾਰਾਜ ਨੂੰ, ਤੇ ਸਾਧ ਸੰਗਤ ਬੜੇ ਪਿਆਰ ਨਾਲ ਉਹਨੇ ਮੱਥਾ ਟੇਕਿਆ। ਉਹ ਹੱਥ ਜੋੜ ਕੇ ਖੜ ਗਿਆ ਪਿੱਛੇ ਨੂੰ ਹੋ ਕੇ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਮਨੁੱਖ ਨੂੰ ਪੁੱਛਣਾ ਕੀਤਾ। ਮਹਾਰਾਜ ਕਹਿੰਦੇ ਭਾਈ ਪੁਰਖਾ, ਇਸ ਪਿੰਡ ਵਿੱਚ ਕੋਈ ਸਿੱਖ ਰਹਿੰਦਾ ਹੈ? ਕਿਸੇ ਸਿੱਖ ਦਾ ਘਰ ਹੈ ਜਾਂ ਨਹੀਂ? ਸੁਣ ਕੇ ਉਹਨੇ ਕਿਹਾ, ਮਹਾਰਾਜ ਸੱਚੇ ਪਾਤਸ਼ਾਹ ਜੀ, ਤੇ ਬਹੁਤੇ ਤਾਂ ਨਹੀਂ, ਇਹ ਕੇਵਲ ਇੱਕ ਸਿੱਖ ਹੈ, ਉਹ ਵੀ ਜ਼ਿਮੀਦਾਰ ਹੈ ਤੇ ਇੱਥੇ ਰਹਿੰਦਾ। ਸਾਰੇ ਪਿੰਡ ਵਿੱਚ ਮਹਾਰਾਜ ਇੱਕੋ ਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਮੰਨਣ ਵਾਲਾ ਹੈ ਤੇ ਇੱਕੋ ਸਿੱਖ ਰਹਿੰਦਾ,
ਸ਼ਰਧਾਲੂ ਥੋੜਾ,
ਇਹ ਵੀ ਬਹੁਤਾ ਸ਼ਰਧਾਲੂ ਤਾਂ ਨਹੀਂ, ਕੁਝ ਕੁ ਥੋੜਾ ਸ਼ਰਧਾਲੂ ਹੈ, ਹੈ ਸਿੱਖ ਹੀ ਲੇਕਿਨ ਐਡਾ ਪੱਕਾ ਸਿੱਖ ਨਹੀਂ ਹੈ। ਇੱਕੋ ਹੀ ਹੈ ਮਹਾਰਾਜ, ਬਾਕੀ ਹੋਰ ਤਾਂ ਕੋਈ ਇੱਥੇ ਸਿੱਖ ਨਹੀਂ ਰਹਿੰਦਾ। ਇਸ ਪਿੰਡ ਦੇ ਵਿੱਚ ਬਾਰਨਾ ਨਗਰ ਹੈ। ਸੁਣ ਕਰਕੇ ਤੇ ਸਾਹਿਬ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਕਿਹਾ, ਮਹਾਰਾਜ ਕਹਿੰਦੇ ਅਸੀਂ ਚਾਹੁੰਦੇ ਹਾਂ, ਸਾਡੀ ਇੱਛਾ ਹੈ ਕਿ ਭਾਈ ਜੇ ਤੂੰ ਉਹਨੂੰ ਸੱਦ ਕੇ ਸਾਡੇ ਕੋਲੇ ਲੈ ਆਵੇਂ, ਅਸੀਂ ਚਾਹੁੰਦੇ ਹਾਂ ਕਿ ਅਸੀਂ ਜਾ ਕੇ ਤੇ ਉਹਦੇ ਘਰ ਦੇ ਅੰਦਰ ਡੇਰਾ ਕਰਨਾ ਹੈ, ਰੁਕਣਾ ਹੈ। ਇਸ ਲਈ ਭਾਈ ਗੁਰਮੁਖਾ ਇਹ ਕੰਮ ਤੂੰ ਕਰ ਦੇ ਤੇ ਜਾ ਕੇ ਤੇ ਉਹ ਸਿੱਖ ਨੂੰ ਬੁਲਾ ਕੇ ਸਾਡੇ ਕੋਲ ਲੈ ਆ। ਸੁਣ ਕੇ ਗੁਰੂ ਸਾਹਿਬ ਜੀ ਦੀ ਆਗਿਆ ਤੇ ਹੁਕਮ ਸਾਧ ਸੰਗਤ ਜੀ ਉਹ ਜਿਹੜਾ ਮਨੁੱਖ ਸੀ ਨਾ ਛੇਤੀ ਨਾਲ ਗਿਆ। ਉਹ ਜਿਹੜਾ ਜੱਟ ਸੀਗਾ ਜ਼ਿਮੀਦਾਰ ਤੇ ਉਹਨੂੰ ਜਾ ਕੇ ਇਹ ਗੁਰੂ ਸਾਹਿਬ ਦਾ ਭੇਜਿਆ ਹੋਇਆ ਮਨੁੱਖ ਮਿਲਿਆ। ਇਹਨੂੰ ਨਹੀਂ ਸੀ ਪਤਾ ਵੀ ਇਹ ਕੌਣ ਨੇ ਕਿ ਗੁਰੂ ਤੇਗ ਬਹਾਦਰ ਗੁਰੂ ਨਾਨਕ ਦੀ ਗੱਦੀ ਨਸ਼ੀਨ, ਇਹਨੂੰ ਨਹੀਂ ਪਤਾ ਸੀ। ਪਰ ਜਾ ਕੇ ਇਹਨੇ ਆਖਿਆ, ਕਹਿੰਦਾ ਵੀ ਕੋਈ ਭਲਾ ਪੁਰਸ਼ ਲੱਗਦਾ ਹੈ, ਕੋਈ ਚੰਗਾ ਬੜੇ ਤੇਜ ਪ੍ਰਤਾਪ ਵਾਲਾ ਕੋਈ ਹੈ, ਉਹ ਤੈਨੂੰ ਬੁਲਾ ਰਹੇ ਨੇ ਤੇ ਤੇਰੀ ਉਡੀਕ ਪਏ ਕਰਦੇ ਹਨ,
ਚੱਲ ਆਇਓ
ਤੇ ਇਸ ਵਾਸਤੇ ਤੇ ਤੂੰ ਜਿਹੜਾ ਹੈ ਚੱਲ ਕਰਕੇ ਤੇ ਉਹਨਾਂ ਨੂੰ ਮਿਲਣਾ ਕਰ, ਤੇ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਤੈਨੂੰ ਸੱਦਦੇ ਨੇ ਤੇ ਸਨਾਹ ਜਿਹੜਾ ਸੀ ਨਾ ਜਾ ਕੇ ਉਸ ਜੱਟ ਜ਼ਿਮੀਂਦਾਰ ਨੂੰ ਤੇ ਸਾਧ ਸੰਗਤ ਜੀ ਤੇ ਇਸ ਮਨੁੱਖ ਨੇ ਦੇਣਾ ਕੀਤਾ, ਸੁਣ ਕੇ ਤੇ ਜਿਹੜਾ ਜੱਟ ਸੀ ਤੇ ਉਹਨੇ ਮਨ ਵਿੱਚ ਵਿਚਾਰ ਕੀਤੀ ਤੇ ਗੁਰਮੁਖ ਉਸ ਵੇਲੇ ਇਸ ਜਗ੍ਹਾ ਤੇ ਬਾਰਨੇ ਪਿੰਡ ਦੇ ਵਿੱਚ ਤੇ ਜਿਹੜਾ ਪਟਵਾਰੀ ਆਇਆ ਹੋਇਆ ਸੀ ਤੇ ਉਦੋਂ ਜੱਟਾਂ ਨੂੰ ਹੁੰਦਾ ਸੀ ਕਿ ਪਟਵਾਰੀ ਆਇਆ ਹੈ ਪਿੰਡ 'ਚ, ਕਿਉਂਕਿ ਖੇਤੀਆਂ ਜਦੋਂ ਲਾਈਆਂ ਹੁੰਦੀਆਂ ਸੀ ਤੇ ਉਹਨੇ ਆ ਕੇ ਨਾਪਾ ਲੈਣਾ ਹੁੰਦਾ ਸੀ ਤੇ ਦੌੜ ਕੇ ਜੱਟ ਜਾਂਦੇ ਸੀ ਕਿਉਂਕਿ ਸਰੀਕਾ ਬੜਾ ਹੁੰਦਾ ਸੀ ਪਿੰਡਾਂ 'ਚ, ਤੁਹਾਨੂੰ ਪਤਾ ਹੀ ਹੈ, ਬਦੋ ਬਦੀ ਜਾ ਕੇ ਤੇ ਇੱਕ ਦੂਜੇ ਦੀ ਵੱਧ ਲਿਖਾ ਦੇਣੀ ਪੈਲੀ, ਕਿਉਂਕਿ ਉਹ ਪਟਵਾਰੀ ਆਉਂਦਾ ਸੀ ਮਿਣਤੀ ਕਰਨ ਲਈ ਤੇ ਉਹਦੇ ਹਿਸਾਬ ਨਾਲ ਜਿੱਡਾ ਕੁ ਧਾਨ ਲੱਗਾ ਹੋਣਾ ਜਿੰਨੇ ਬਿਘਿਆਂ ਦੇ ਵਿੱਚ ਉਹਦੇ ਹਿਸਾਬ ਨਾਲ ਉਹਦੇ 'ਤੇ ਟੈਕਸ ਪੈਂਦਾ ਸੀ, ਮਾਮਲਾ ਕਹਿੰਦੇ ਮਾਮਲਾ ਉਤਾਰਨਾ ਹੈ, ਅਤੇ ਉਹ ਬਦੋ ਬਦੀ ਇੱਕ ਦੂਜੇ ਨਾਲ ਈਰਖਾਬਾਜ਼ੀ ਹੁੰਦੀ ਸੀ ਅਤੇ ਲਿਖਾ ਜਾਂਦੇ ਸੀਗੇ ਅਤੇ ਲੋਕ ਜਿਹੜੇ ਜ਼ਿਮੀਂਦਾਰ ਹੁੰਦੇ ਸੀ ਜਦੋਂ ਪਤਾ ਲੱਗਣਾ ਪਟਵਾਰੀ ਆ ਦੌੜ ਕੇ ਜਾਂਦੇ ਸੀ ਵੀ ਮੈਂ ਜਾ ਕੇ ਕਿਤੇ ਕੋਈ ਵੱਧ ਘੱਟ ਨਾ ਹੋ ਜੇ, ਇਸ ਵਾਸਤੇ ਸਾਧ ਸਿੰਘ ਪਟਵਾਰੀ ਆਇਆ ਹੋਇਆ ਸੀ ਅਤੇ ਇਹਨੂੰ ਪਤਾ ਲੱਗਿਆ, ਉਧਰੋਂ ਸਨਾਹ ਗੁਰੂ ਸਾਹਿਬ ਦਾ ਮਿਲਿਆ ਤੇ ਮਨੋ ਮਨੀ ਸੋਚਣ ਲੱਗਾ ਹੈ, ਕਹਿੰਦਾ ਇਧਰੋਂ ਤੇ ਕਿਸੇ ਮੈਨੂੰ ਬੁਲਾਇਆ ਵੀ ਹੈ ਤੇ ਮੈਂ ਪੈਲੀਆਂ 'ਚ ਵੀ ਜਾਣਾ ਹੈ, ਚਲੋ ਫਿਰ ਵੀ ਦੇਖ ਲੈਣੇ ਵੀ ਕਿਹੜਾ ਸਤਿਪੁਰਸ਼ ਇਹੋ ਜਿਹਾ ਹੈ ਜਿਹਨੇ ਮੈਨੂੰ ਬੁਲਾਇਆ, ਪਹਿਲਾਂ ਛੇਤੀ ਮਿਲਾਵਾਂ, ਭਾਈ ਛੇਤੀ ਜਾ ਕੇ ਮਿਲ ਕੇ ਕਾਹਲੀ ਨਾਲ ਵਾਪਸ ਆ ਜਾਵਾਂਗਾ,
ਵਿਚਾਰ ਕਰ ਤੁਰਨ ਆਇਓ,
ਤੇ ਇਸ ਤਰ੍ਹਾਂ ਮਨ ਵਿੱਚ ਵਿਚਾਰ ਕੇ ਤੇ ਸਾਧ ਸੰਗਤ ਛੇਤੀ ਚੱਲ ਕੇ ਜ਼ਿਮੀਂਦਾਰ ਆ ਗਿਆ,
ਬੈਠੇ ਗੁਰ ਕੋ ਦਰਸ਼ਨ ਪਾਇਓ,
ਜਿੱਥੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਬਾਰਨੇ ਪਿੰਡ ਦੇ ਵਾਰ ਵਾਰ ਬੈਠੇ ਹੋਏ ਸਨ ਉੱਥੇ ਆ ਕੇ ਮਹਾਰਾਜ ਜੀ ਦਾ ਸੁੰਦਰ ਦਰਸ਼ਨ ਕੀਤਾ, ਇਸ ਜ਼ਿਮੀਂਦਾਰ ਨੇ ਗੁਰੂ ਸਾਹਿਬ ਨੂੰ ਪਛਾਣਿਆ ਕਿ ਤਾਂ ਗੁਰੂ ਨਾਨਕ ਸਾਹਿਬ ਦੀ ਗੱਦੀ ਨਿਸ਼ੀਨ ਤੇ ਗੁਰੂ ਹਨ, ਤੇ ਜਾਣ ਕੇ ਸਾਧ ਸੰਗਤ ਦੋਨੇ ਹੱਥ ਜੋੜ ਕੇ ਮਹਾਰਾਜ ਨਮਸਕਾਰ ਕੀਤੀ, ਸਤਿਗੁਰੂ ਜੀ ਦਾ ਆਸ਼ਾ ਵੀ ਸਮਝ ਲਿਆ ਕਿ ਮਹਾਰਾਜ ਚਾਹੁੰਦੇ ਨੇ ਵੀ ਮੇਰੇ ਘਰ ਵਿੱਚ ਡੇਰਾ ਕਰਨਾ,
ਹੱਥ ਜੋੜ ਕਰ ਬਾਕੋ ਚਾਰੇ,
ਅੱਗੋਂ ਇਹਨੇ ਬੇਨਤੀ ਕੀਤੀ ਹੱਥ ਜੋੜ ਕੇ,
ਚਲਿਆ ਸਤਿਗੁਰ ਸਦਨ ਹਮਾਰੇ,
ਸਤਿਗੁਰੂ ਜੀ ਕਿਰਪਾ ਕਰੋ ਚਲੋ ਆਪ ਜੀ, ਇਹ ਘਰ ਤਾਂ ਤੁਹਾਡਾ ਹੀ ਹੈ, ਮਹਾਰਾਜ ਚੱਲ ਕੇ ਡੇਰਾ ਕਰੋ, ਆਪ ਡੇਰਾ ਕਰੋ ਉੱਥੇ ਬੱਸ ਕੇ ਆਪ ਜੀ ਸੁੱਖ ਪ੍ਰਾਪਤ ਕਰੋ ਮੇਰੇ ਘਰ ਵਿੱਚ, ਸੱਚੇ ਪਾਤਸ਼ਾਹ ਜੇ ਹੋ ਸਕਦਾ ਛੇਤੀ ਚੱਲੋ, ਦੇਰੀ ਨਾ ਲਗਾਓ, ਜਿਹੜਾ ਕੂਤ ਆਇਆ ਹੋਇਆ ਭਾਵ ਪਟਵਾਰੀ ਆਇਆ ਹੋਇਆ ਹੈ ਉਹਦੇ ਨਾਲ ਮੈਨੂੰ ਕੰਮ ਹੈ, ਮਹਾਰਾਜ ਮੇਰੀ ਜਿੱਥੇ ਖੇਤੀ ਹੈ ਮੈਨੂੰ ਉੱਥੇ ਜਾਣਾ ਜ਼ਰੂਰੀ ਹੈ, ਇਹ ਜ਼ਿਮੀਂਦਾਰ ਨੇ ਆਖਿਆ ਮਹਾਰਾਜ ਥੋੜਾ ਸਮਾਂ ਜਾਂ ਤੁਸੀਂ ਰੁਕ ਜਾਓ ਇੱਥੇ, ਮੈਂ ਅਟਕ ਜਾਓ ਤੇ ਮੈਂ ਆਪਦਾ ਕੰਮ ਕਰਕੇ ਛੇਤੀ ਆਉਣਾ ਹੈ, ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਖਿਆ, ਮਹਾਰਾਜ ਕਹਿੰਦੇ ਭਾਈ ਤੈਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ ਹੈ, ਮਤ ਇੱਛਾ ਕਰ ਤੂੰ ਵੀ ਉੱਥੇ ਪਟਵਾਰੀ ਦੇ ਕੋਲ ਜਾਣਾ ਹਿਸਾਬ ਕਰਾਉਣ ਲਈ, ਤੇਰੀ ਖੇਤੀ ਦਾ ਰਾਖਾ ਗੁਰੂ ਨਾਨਕ ਹੋਵੇਗਾ ਤੇ ਤੂੰ ਚਿੰਤਾ ਮਤ ਕਰ ਤੇ ਕਿਸੇ ਪ੍ਰਕਾਰ ਦਾ ਵੀ ਕੋਈ ਘਾਟਾ ਨਹੀਂ ਪਵੇਗਾ, ਇਸ ਵਾਸਤੇ ਤੇਰੇ ਘਰ ਵਿੱਚ ਬਹੁਤ ਅੰਨ ਆਵੇਗਾ ਤੇ ਚਿੰਤਾ ਮਤ ਕਰ, ਤੂੰ ਪਹਿਲਾਂ ਚੰਗੇ ਤਰ੍ਹਾਂ ਸਾਡਾ ਜਿਹੜਾ ਡੇਰਾ ਆਪਣੇ ਘਰ ਵਿੱਚ ਕਰਵਾ ਲੈ, ਅਤੇ ਸੇਵਾ ਵਿੱਚ ਜੁੜ ਜਾ, ਸਮਾਂ ਇਹ ਭਾਗਾ ਨਾ ਮਿਲਦਾ ਹੈ ਅਤੇ ਸਮਾਂ ਗਵਾ ਨਾ।
ਆਵਾ ਬਰਕਤ ਗੁਰੂ ਕਨੇਰੀ,
ਗੁਰੂ ਨਾਨਕ ਸਾਹਿਬ ਤੇਰੇ 'ਤੇ ਕਰਨਗੇ ਕਿਰਪਾ ਅਤੇ ਬਹੁਤ ਹੀ ਵਧੇ ਫੁੱਲੇਗੀ ਖੇਤੀ ਅਤੇ ਘਾਟਾ ਨਹੀਂ ਪਵੇਗਾ।
ਜੇਕਰ ਰਹਿ ਬੁੱਧ ਥਰ ਤੇਰੀ,
ਅਤੇ ਇਸ ਵਾਸਤੇ ਅਤੇ ਜੇਕਰ, ਹਾਂਜੀ ਦੁਬਾਰਾ ਪੜ੍ਹ ਦਿਓ ਜੀ।
ਜੇਕਰ ਰਹਿ ਬੁੱਧ ਥਰ ਤੇਰੀ,
ਹਾਂਜੀ ਮਹਾਰਾਜ ਕਹਿੰਦੇ ਜੇ ਤੇਰੀ ਬੁੱਧੀ ਉੱਥੇ ਅਟਕੀ ਪਈ ਹੈ ਵੀ ਮੈਂ ਜਾਣਾ ਹੀ ਜਾਣਾ ਹੈ।
ਸੁਣ ਰਾਹ ਕਰ ਜੋ ਰਬ ਖਾਨਾ,
ਸੋ ਸਾਧ ਸੰਗਤ ਜੀ ਅਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਬਚਨ ਕਹੇ ਨਾ ਕਿ ਭਾਈ ਤੂੰ ਸੇਵਾ ਕਰ, ਪਹਿਲਾਂ ਸਾਡਾ ਡੇਰਾ ਉਤਾਰ ਲੈ, ਸੇਵਾ ਕਰ, ਕੋਈ ਚਿੰਤਾ ਨਹੀਂ, ਕੁਝ ਨਹੀਂ ਹੁੰਦਾ, ਪਟਵਾਰੀ ਨਹੀਂ ਵੱਧ ਘੱਟ ਕਰਦਾ ਅਤੇ ਤੇਰੇ ਅੰਨ ਘਰ ਵਿੱਚ ਬਹੁਤ ਅੰਨ ਹੋਵੇਗਾ, ਨੁਕਸਾਨ ਨਹੀਂ ਹੋਵੇਗਾ, ਨਫੇ ਵਿੱਚ ਰਹੇਗਾ, ਗੁਰੂ ਨਾਨਕ ਸਾਹਿਬ ਭਲੀ ਕਰਨਗੇ। ਲੇਕਿਨ ਸਾਧ ਸੰਗਤ ਕਿੱਥੇ ਮਨ ਟਿਕਦਾ ਹੈ, ਕਿੱਥੇ ਸ਼ਰਧਾ ਬਣਦੀ, ਤਾਂ ਗੁਰੂ ਕਿਰਪਾ ਕਰੇ ਤਾਂ ਬਣ ਜਾਵੇ। ਅਤੇ ਉਸ ਵੇਲੇ ਜ਼ਿਮੀਦਾਰ ਬੇਨਤੀ ਕਰਨ ਲੱਗਾ,
ਆਪ ਕਰਾਮਾ,
ਸੱਚੇ ਪਾਤਸ਼ਾਹ ਥੋੜ੍ਹੇ ਚਿਰ ਦੀ ਤਾਂ ਗੱਲ ਹੈ, ਆਪ ਇੱਥੇ ਹੀ ਅਟਕ
ਜਾਓ।
ਸੱਚੇ ਪਾਤਸ਼ਾਹ ਮਹਾਰਾਜ ਜਿਹੜੀ ਖੇਤੀ ਹੈ ਨਾ, ਇਹਦਾ ਹੀ ਸਾਡਾ ਤਾਂ ਕੰਮ ਹੈ, ਹੋਰ ਤਾਂ ਕੋਈ ਦੂਜਾ ਕਾਰੋਬਾਰ ਨਹੀਂ।
ਕਸ਼ਟ ਮਾਸ ਦੀ ਮਿਹਨਤ ਮੇਰੀ,
ਮੈਂ 6 ਮਹੀਨੇ ਏਡੀ ਮਿਹਨਤ ਕੀਤੀ, ਇਹਨੂੰ ਪਾਲਿਆ ਹੈ ਤੇ ਖੇਤੀ ਦੀ ਰਾਖੀ ਕੀਤੀ,
ਇਸ
ਸਮੇਂ ਜੇ ਕਰਕੇ ਮੈਂ ਮਹਾਰਾਜ ਨਹੀਂ ਜਾਵਾਂਗਾ, ਇਸ ਵਾਸਤੇ ਤੇ ਜਿਹੜਾ ਅੰਨ ਹੈ ਬਹੁਤਾ ਕਿਸ ਤਰ੍ਹਾਂ ਪ੍ਰਾਪਤ ਹੋ ਸਕਦਾ ਮਹਾਰਾਜ, ਫਿਰ ਮੈਨੂੰ ਨੁਕਸਾਨ ਹੋ ਜਾਏਗਾ।
ਬੇਨਤੀ ਕਰ ਹੋ ਅਗਰ ਵਡੇਰੀ,
ਸੋ ਇਹ ਜਿਹੜਾ ਕੂਤ ਪਟਵਾਰੀ ਆਇਆ ਹੋਇਆ ਹੈ ਨਾ, ਉਹਦੇ ਕੋਲ ਮੈਂ ਜਾ ਕੇ ਹੁਣ ਬੇਨਤੀ ਕਰਾਂਗਾ,
ਲਿਓ ਛੁਟਾਏ ਸਵੇਰੀ,
ਥੋੜ੍ਹਾ ਬਹੁਤਾ ਤਰਲਾ ਕਰਾਂਗਾ, ਗਰੀਬ ਆਦਮੀ ਹਾਂ ਮੈਂ ਮਹਾਰਾਜ, ਉਹਨੂੰ ਬੇਨਤੀ ਕਰਾਂਗਾ ਵੀ ਥੋੜ੍ਹੀ ਬਹੁਤ ਮੈਨੂੰ ਰਾਤ ਕਰ ਦੇਵੇਗਾ। ਇਹਦੇ ਸਿਰ 'ਤੇ ਤਾਂ ਮਹਾਰਾਜ ਸਾਡਾ 6 ਮਹੀਨੇ ਦਾ ਸਮਾਂ ਨਿਕਲਣਾ, ਪਰਿਵਾਰ ਬੱਚੇ ਨੇ ਅਤੇ ਸਭ ਨੇ ਰੋਟੀ ਤਾਂ ਖਾਣੀ ਹੈ ਨਾ ਸੱਚੇ ਪਾਤਸ਼ਾਹ, ਇਹਦੇ ਨਾਲ ਹੀ ਸਾਡਾ ਗੁਜ਼ਾਰਾ ਹੋਣਾ। ਇਸ ਖੇਤੀ ਦੇ ਆਸਰੇ ਹੀ ਤਾਂ ਅਸੀਂ ਜਿਉਂਦੇ ਹਾਂ, ਹੋਰ ਤਾਂ ਕੋਈ ਸਾਧਨ ਨਹੀਂ ਹੈ ਕਮਾਈ ਦਾ ਸਾਡੇ। ਮਹਾਰਾਜ ਜ਼ਿਆਦਾ ਸਮਾਂ ਨਹੀਂ ਲੈਂਦਾ ਅਤੇ ਕੇਵਲ ਇੱਕ ਜਾਮ, ਜਾਮ ਕਹਿੰਦੇ ਨੇ ਸਾਧ ਸੰਗਤ ਪੈਰ ਨੂੰ, ਅਤੇ ਪੈਰ ਹੁੰਦਾ ਹੈ 3 ਘੰਟਿਆਂ ਦਾ, ਤੇ ਕਹਿਣ ਲੱਗਾ ਮਹਾਰਾਜ 3 ਘੰਟਿਆਂ ਦਾ ਹੀ ਕੇਵਲ ਕੰਮ ਹੈ। ਸੋ ਗਰੀਬ ਨਿਵਾਜ, ਤੇ ਜੇ ਛੇਤੀ ਨਹੀਂ ਜਾਵਾਂਗਾ ਤੇ ਮੇਰਾ ਇਹ ਕੰਮ ਵਿਗੜ ਜਾਏਗਾ। ਸਤਿਗੁਰੂ ਮਹਾਰਾਜ ਨੇ ਜਾਣ ਲਿਆ ਕਿ ਬਈ ਇਹ ਮੂਰਖ ਹੈ, ਤੇ ਗੂੜਾ ਜਿਹੜਾ ਆਸ਼ਾ ਹੈ ਸਾਡਾ, ਜੋ ਅਸੀਂ ਇਹਨੂੰ ਕਹਿਣਾ ਚਾਹੁੰਦੇ ਹਾਂ, ਜੋ ਇਹਨੂੰ ਸਮਝਾ ਰਹੇ ਹਾਂ ਵੀ ਗੁਰੂ ਨਾਨਕ ਸਾਹਿਬ ਭਲੀ ਕਰਨਗੇ, ਇਹਦੀ ਅਕਲ ਵਿੱਚ, ਇਹਦੇ ਦਿਮਾਗ ਵਿੱਚ ਸਾਡੀ ਗੱਲ ਨਹੀਂ ਕਰਦੀ, ਤਾਂ ਵੀ ਗੁਰੂ ਗਰੀਬ ਨਿਵਾਜ ਵੇਖੋ ਕਿੱਡੇ ਦਿਆਲੂ ਹੈ। ਇਹ ਕੋਈ ਇਹੋ ਜਿਹੇ ਕੋਈ ਨਹੀਂ, ਇਹ ਜਿੱਦਾਂ ਕੋਈ ਰਿਖੀ ਹੈ ਜੀ ਬਚਨ ਮੰਨਿਆ ਨਹੀਂ ਤੇ ਝੱਟ ਸ਼ਰਾਪ ਦੇ ਦਿਓ, ਨਹੀਂ ਇਹੋ ਜਿਹੇ ਨਹੀਂ, ਗੁਰੂ ਗਰੀਬ ਨਿਵਾਜ ਫਿਰ ਵੀ ਤਰਸ ਹੀ ਕਰਦੇ ਨੇ, ਦਿਆਲੂ ਸਤਿਗੁਰੂ ਨੇ ਬਚਨ ਕੀਤੇ। ਮਹਾਰਾਜ ਕਹਿੰਦੇ ਵੀ ਤੂੰ ਨਹੀਂ ਹਟਦਾ, ਤੂੰ ਜਾਣਾ ਹੀ ਆ, ਜੇ ਤੈਨੂੰ ਲੱਗਦਾ ਵੀ ਮੈਨੂੰ ਜਾਣਾ ਹੀ ਚਾਹੀਦਾ,
ਤੀਰਖਦਾਰ ਕਰੇ ਹੋਏ ਰਹੀਆ,
ਠੀਕ ਹੈ ਭਲਿਆ ਫਿਰ ਤੂੰ ਚਲਿਆ ਜਾ, ਲੇਕਿਨ ਆਪਦੀ ਪੈਲੀ ਦੇ ਕੋਲ ਖੜ ਕੇ ਨਾ ਚੁੱਪ ਰਹਿਣਾ, ਕਿਸੇ ਨਾਲ ਬੋਲਣਾ ਨਹੀਂ। ਹੁਣ ਤੂੰ ਭਾਈ ਸਾਡੇ ਅੱਗੇ ਆ ਕੇ ਝੁੱਕ ਗਿਆ ਹੈ ਨਾ, ਤੇ ਜਿਹੜਾ ਗੁਰੂ ਨਾਨਕ ਦੀ ਗੱਦੀ ਨੂੰ ਝੁੱਕ ਜਾਂਦਾ ਉਹਨੂੰ ਦਰ ਦਰ ਤੇ ਝੁੱਕਣ ਦੀ ਲੋੜ ਨਹੀਂ ਪੈਂਦੀ, ਤੇ ਇਸ ਲਈ ਪਟਵਾਰੀ ਦੇ ਤਰਲੇ ਨਹੀਂ ਕਰਨੇ, ਨਹੀਂ ਕੁਝ ਕਹਿਣਾ ਵਾਕ, ਚੁੱਪ ਕਰਕੇ ਆਪਦੀ ਖੇਤੀ ਦੇ ਕੋਲ ਖੜ ਜਾਣਾ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਤੇਰੇ ਰਾਖੇ ਹੋਣਗੇ, ਤੇ ਇਸ ਵਾਸਤੇ ਤੇ ਬਿਨਾਂ ਸ਼ੰਕੇ ਨਿਰਸੰਸੇ ਹੋ ਕੇ ਤੇ ਤੇਰੀ ਜਿਹੜੀ ਖੇਤੀ ਵਿੱਚੋਂ ਤੈਨੂੰ ਬਹੁਤਾ ਲਾਭ ਹੋਵੇਗਾ। ਇਹ ਬਚਨ ਮਹਾਰਾਜ ਦਾ ਮੰਨ ਲਿਆ ਉਹਨੇ, ਵੀ ਠੀਕ ਹੈ ਮਹਾਰਾਜ ਮੈਂ ਬੋਲਾਂਗਾ ਨਹੀਂ, ਚੁੱਪ ਕਰਕੇ ਆਪਦੀ ਪੈਲੀ ਚ ਖੜ ਜਾਵਾਂਗਾ।
ਜਹਾਂ ਕੂਦ ਕੋ ਬਿਜਰਤ ਚੀਨਾ,
ਜਿੱਥੇ ਸਾਧ ਸਿੰਘ ਜੀ ਉਹ ਪਟਵਾਰੀ ਸੀ ਨਾ, ਜਿੱਥੇ ਘੁੰਮ ਰਿਹਾ ਸੀ ਖੇਤਾਂ ਦੇ ਵਿੱਚ, ਉਸ ਵਕਤ ਜਾ ਕੇ ਇਹ ਵੀ ਆਪਦੀ ਪੈਲੀ ਦੇ ਕੋਲ ਖੜ ਗਿਆ।
ਸਿੱਖ ਕਦਾਰ ਟਿਕ ਪਹੁੰਚੋ ਆਏ,
ਸੋ ਉਸ ਵਕਤ ਜਦੋਂ ਇਹ ਆਪਣੀ ਖੇਤੀ ਚ ਗਿਆ ਹੈ ਤੇ ਸਾਧ ਸੰਗਤ ਪਟਵਾਰੀ ਜਿਹੜਾ ਸੀ ਇਹਦੇ ਕੋਲ ਆਇਆ।
ਛਿਤ ਕੋ ਮਿਹਨਤ ਸੋਇਆ ਤੇ ਉੱਤ ਜਾਏ,
ਛਿਤ ਨਾਮ ਹੈ ਖੇਤੀ ਦਾ ਤੇ ਖੇਤੀ ਨੂੰ ਮਿੰਡ ਰਹੇ ਨੇ ਇੱਧਰ ਉੱਧਰ ਜਾ ਕੇ।
ਦੋ ਸੌ ਬੀਗਾ ਖੇਤ ਵਸਾਲਾ,
ਇਸ ਜ਼ਿਮੀਦਾਰ ਦਾ 200 ਬਿੱਘੇ ਦਾ ਖੇਤ ਸੀ।
ਸੋ ਜਾਣਿਓ ਮੈਨੂੰ ਘਰ ਤੇ ਸਕਾਲਾ,
ਸਾਧ ਸੰਗਤ ਉਸ ਵਕਤ ਤੇ ਉਹਦੀ ਮਿਣਤੀ ਜਿਹੜੀ ਸੀ ਸ਼ੁਰੂ ਹੋ ਗਈ।
ਲਿਖਣ ਲੱਗਿਆ ਜਬ ਜਾਟ ਸ਼ਰੀਕਾ,
ਤੇ ਜਦੋਂ ਜੋ 200 ਵੈਸੇ ਬਿੱਘਾ ਸੀ ਇਹਦਾ, ਤੇ ਸਾਧ ਸੰਗਤ ਜਦੋਂ ਮੇਚਾ ਕੀਤਾ ਨਾਪਿਆ, ਉਸ ਵਕਤ ਜਿਹੜੇ ਕਾਮੇ ਨਾਲ ਸੀਗੇ ਚਪੜਾਸੀ ਨਾਲ ਲਏ ਸੀ ਇਹਨੇ ਪਟਵਾਰੀ ਨੇ, ਉਹ ਮਿਣਨ ਵਾਲੇ ਨਾਲ ਹੀ ਲੈ ਕੇ ਆਉਂਦੇ ਨਾ ਆਪਣੇ, ਉਹ ਜਦੋਂ ਮਿਣਿਆ ਤੇ ਸਾਧ ਸਿੰਘ 200 ਦੀ ਜਗ੍ਹਾ ਉਹ 100 ਹੀ ਬਿੱਘਾ ਹੋਇਆ। ਜਦੋਂ 100 ਬਿੱਘਾ ਹੋਇਆ ਆਪਦੇ ਉਹ ਜਿਹੜੀ ਕਾਪੀ ਰਜਿਸਟਰ ਹੁੰਦਾ ਹੈ ਉਹਦੇ 'ਤੇ ਲਿਖਣ ਲੱਗੇ ਨਾ, ਤੇ ਸ਼ਰੀਕਿਆਂ ਨੂੰ ਅੱਗ ਲੱਗ ਗਈ।
ਬੋਲਿਓ ਇਹਨਾ ਮਿਨੀ ਛਤ ਠੀਕਾ,
ਇਹ ਗਲਤ ਕੰਮ ਕੀਤਾ ਤੁਹਾਡੇ ਇਹ ਬੰਦਿਆਂ ਨੇ ਪਟਵਾਰੀ ਸਾਹਿਬ, ਇਹ ਮਿਣਤੀ ਨਹੀਂ ਚੰਗੀ ਤਰ੍ਹਾਂ ਕੀਤੀ। ਅਸੀਂ ਤਾਂ ਪਹਿਲਾਂ ਤੋਂ ਦੇਖਦੇ ਹਾਂ ਇਹ ਤੇ 200 ਬਿੱਘੇ ਇਹਦੇ ਖੇਤ ਹਨ। ਜਦ ਕਦੇ ਵੀ ਪਟਵਾਰੀ ਪਹਿਲਾਂ ਵੀ ਆਉਂਦੇ ਰਹੇ ਮਿਣਤੀ ਕਰਦੇ ਰਹੇ,
ਅਬ ਕਿਵੇਂ ਕਮੀ ਉਤਾਰਨ ਕਰਿਓ,
ਦੱਸੋ ਵੀ ਹੁਣ ਇਹ ਘੱਟ ਕਿਵੇਂ 100 ਬਿੱਘੇ ਹੋ ਗਿਆ, ਇਕਦਮ ਅੱਧੀ ਘੱਟ ਗਈ। ਇਹਦਾ ਹਾਲਾ ਮਾਮਲਾ ਤੇ ਪਹਿਲਾਂ ਭਰਦੇ ਆ, 200 ਬਿੱਘਿਆਂ ਦਾ ਭਰਦੇ ਰਹੇ ਹਨ। ਸਾਧ ਸੰਗਤ ਜਿਸ ਵੇਲੇ ਤੇ ਗੱਲ ਕਹੀ ਨਾ, ਉਹ ਕੋਈ ਜ਼ਿਮੀਦਾਰਾਂ ਨੇ ਨਾਲ ਦੇ ਖੇਤ ਵਾਲਿਆਂ ਨੇ, ਤੇ ਜਿਹੜਾ ਪਟਵਾਰੀ ਸੀ ਮਿਣ ਵਾਲਿਆਂ ਨੂੰ ਕਹਿਣ ਲੱਗਾ,
ਇਹ ਕਿਆ ਕਰਿਓ ਦਰਬ ਤੈ ਲਹਿਓ,
ਗੁੱਸੇ ਚ ਆ ਕੇ ਦਬਕਾ ਮਾਰ ਕਹਿੰਦਾ ਕੀ ਕਰਦੇ ਹੋ ਇਹ ਤੁਸੀਂ, ਇਹ ਪੈਸੇ ਲਏ ਲੱਗਦਾ ਤੁਸੀਂ ਵੱਡੀ ਲਈ ਹੈ, ਰਿਸ਼ਵਤ ਲਈ ਹੈ,
ਅਰਧ ਮਾਮਲਾ ਦਿਓ ਵਿਗਾੜ,
ਅੱਧਾ ਮਾਮਲਾ ਤੁਸੀਂ ਵਿਗਾੜ ਹੀ ਦੇਣ ਲੱਗੇ ਸੀ, ਹੈ 200 ਕਹਿੰਦੇ ਨੇ ਇਹ ਤੇ ਤੂੰ 100 ਹੀ ਕਹਿ ਦਿੱਤਾ ਹੈ, ਤੇ ਜੇ ਇਹ ਪਤਾ ਸਾਨੂੰ ਲੱਗ ਜਾਵੇ ਤੇ ਤੈਨੂੰ ਬਹੁਤ ਤੁਹਾਨੂੰ ਮਾਰ ਪਵੇਗੀ ਤੇ ਤੁਹਾਡੇ ਤੋਂ ਮਾਮਲਾ ਭਰਾਵਾਂਗੇ। ਸਾਧ ਸੰਗਤ ਜੀ ਸੁਣ ਕੇ ਤੇ ਉਹ ਜਿਹੜੇ ਕਾਮੇ ਸੀ ਨਾ ਮਿਣਤੀ ਕਰਨ ਵਾਲੇ ਬੜੇ ਡਰੇ ਤੇ ਡਰ ਕੇ ਕਹਿਣ ਲੱਗੇ,
ਮੈਂ ਆਪਣੀ ਅੱਛ ਮੈਨੂੰ ਲੀਨ,
ਕਹਿੰਦੇ ਜੀ ਅਸੀਂ ਤਾਂ ਬਹੁਤ ਚੰਗੀ ਤਰ੍ਹਾਂ ਮਿਣਤੀ ਕੀਤੀ ਹੈ ਖੇਤ ਦੀ, ਜੇ ਤੁਹਾਨੂੰ ਮੇਰੇ ਤੇ ਸਾਡੇ ਤੇ ਭਰੋਸਾ ਨਹੀਂ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਦੁਬਾਰਾ ਗਿਣਤੀ ਕਰ ਲੈਨੇ,
ਚੌਕਸ ਹੋਏ ਭਲੀ ਬਦਗਨਾ,
ਆ ਜਾਓ ਪਟਵਾਰੀ ਸਾਹਿਬ ਤੁਸੀਂ ਵੀ ਤੇ ਸਾਵਧਾਨੀ ਨਾਲ ਗਿਣਤੀ ਕਰੋ।
ਬਹੁਰ ਜੇਬਰੀ ਲਾਗਾ ਪਾਵਨ,
ਸਾਧ ਸੰਗਤ ਉਹ ਜਿਹੜੀਆਂ ਸੰਗਲੀਆਂ ਜੀਆਂ ਹੁੰਦੀਆਂ ਸੀ ਜਿਨ੍ਹਾਂ ਤੋਂ ਨਾਪ ਲੈਂਦੇ ਸੀਗੇ ਤੇ ਉਹ ਸੰਗਲੀਆਂ ਪਾਉਣ ਲੱਗੇ,
ਅਮਰ ਕਰੇ ਉਹਨਾਂ ਰੇਕ ਮਲਾਵਨ,
ਸੋ ਇਸ ਪ੍ਰਕਾਰ ਦੇ ਨਾਲ ਹੋਰ ਵੀ ਬੰਦੇ ਲੱਗ ਗਏ ਕਿ ਇਹ ਕਿਤੇ ਘਪਲਾ ਤੇ ਨਹੀਂ ਕੀਤਾ, ਇਹ ਵਾਦ ਕਾਟ ਕੀਤਾ, ਇਸ ਲਈ ਹੋਰ ਬੰਦੇ ਨਾਲ ਲੱਗੇ, ਹੌਲੀ ਹੌਲੀ ਮਿਲਣ ਲੱਗੇ ਹਨ ਚੰਗੀ ਤਰ੍ਹਾਂ।
ਗਿਣਤੀ ਗਿਣੀ
ਸਾਧ ਸੰਗਤ ਜੀ ਤੇ ਵਾਰੀ ਵਾਰੀ ਕਹਿ ਕਹਿ ਕੇ ਦਿਖਾ ਕੇ, ਦੇਖੋ 1, 2, 3, 4 ਇਸ ਤਰ੍ਹਾਂ ਗਿਣ ਕੇ ਗਿਣਤੀ ਕੀਤੀ। ਉਸ ਵਕਤ ਤੇ ਬਹੁਤ ਸਾਰੇ ਤੇ ਉੱਥੇ ਲੋਕ ਵੀ ਸਨ ਤੇ ਜਿਹੜਾ ਸਿੱਖ ਸੀ ਨਾ ਜਿਹਨੂੰ ਮਹਾਰਾਜ ਕਹੇ ਚੁੱਪ ਰਹਿਣਾ ਬੋਲਣਾ ਨੀ, ਉਹ ਵੀ ਉੱਥੇ ਹੀ ਖੜਾ, ਹੈਰਾਨ ਉਹ ਵੀ ਹੋ ਗਿਆ ਕਿਉਂਕਿ ਉਹਨੂੰ ਪਤਾ ਸੀ ਪੈਲੀ ਤਾਂ ਮੇਰੀ 200 ਬਿੱਘੇ ਹੈ, ਇਹ 100 ਕਿੱਦਾਂ ਆਈ, ਤੇ ਮਨ ਚ ਜਾਣ ਲਿਆ ਵੀ ਗੁਰੂ ਜੀ ਦਾ ਵਾਕ ਹੈ ਵੀ ਚੁੱਪ ਰਹਿਣਾ ਬੋਲਣਾ ਕੁਝ ਨਹੀਂ, ਇਹ ਮਹਾਰਾਜ ਜੀ ਕੋ ਕਲਾ ਵਰਤਾ ਰਹੇ ਨੇ। ਇਸ ਵਾਸਤੇ ਸਾਧ ਸੰਗਤ ਜੀ ਬਹੁਤ ਉਹ ਵੀ ਹੈਰਾਨ ਹੋਇਆ ਤੇ ਮਿਣਤੀ ਕਰਕੇ ਵੀ 100 ਹੀ ਬਿੱਘਾ ਆਈ, ਪਟਵਾਰੀ ਤਸੱਲੀ ਕੀਤੀ। ਉਹ ਪ੍ਰਸੰਗ ਜਿਸ ਤਰ੍ਹਾਂ ਹੋਏਗਾ ਆਪਾਂ ਅਗਲੇ ਦੀਵਾਨ ਸੁਣਾਂਗੇ, ਟਾਈਮ ਦੀ ਸਮਾਪਤੀ ਹੈ, ਬਹੁਤ ਸਾਰੀਆਂ ਭੁੱਲਾਂ ਹੋਣੀਆਂ ਸੁਭਾਵਕ ਨੇ ਵਿਚਾਰਾਂ ਕਰਦਿਆਂ ਤੋਂ। ਸੋ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਬੈਂਸ, ਉਹਨਾਂ ਦਾ ਵੀ ਤਹਿ ਦਿਲ ਤੋਂ ਧੰਨਵਾਦ, ਬੜਾ ਸਹਿਯੋਗ ਨਾਲ ਬੜੇ ਪਿਆਰ ਨਾਲ ਉਹਨਾਂ ਨੇ ਪਾਠ ਨਾਲ ਪੜ੍ਹਿਆ, ਕਿਉਂਕਿ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਇਹ ਕਥਾ ਹੀ ਪਾਠ ਨਾਲ ਹੁੰਦੀ ਹੈ, ਉੱਦਾਂ ਤਾਂ ਨਹੀਂ। ਸੋ ਇਸ ਵਾਸਤੇ ਗੁਰੂ ਸਾਹਿਬ ਉਹਨਾਂ ਨੂੰ ਚੜ੍ਹਦੀ ਕਲਾ, ਗੁਰੂ ਘਰ ਦੇ ਪ੍ਰੇਮੀ ਨੇ ਇਸੇ ਤਰ੍ਹਾਂ ਪ੍ਰੇਮ ਵਧਾਉਣ, ਗੁਰਬਾਣੀ ਨਾਲ ਸਤਿਗੁਰੂ ਹੋਰ ਰੰਗ ਚੜ੍ਹਾਉਣ, ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਇਆ ਸਾਹਿਬ ਸੋ ਮੇਲਾ। ਉਹ ਦੋ ਪੰਕਤੀਆਂ
ਸੋ ਸਿੱਖ ਖਰਾ ਲੋਕ ਸਮੁੰਦਾਏ, ਸੋ ਜੋ ਤਰੇ ਪੁਨ ਸੁਨ ਬਿਸਮਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।